और मैं उदी शरण देता।
लड़ीवार कथा श्री सुखमणी साहब जी की 21वीं अष्टपदी के 3 पदे आपां पिछे विचार ले हन। चौथा पदा प्रारंभ हो रहा है, सरवण करिए जी।
जह निर्मल पुरख पुरख पत होता।
कहिंदे जिथे जदों जिस समय वो निर्मल तो निर्मल पवित्र तो पवित्र पुरख वाहिगुरु जिहड़ा सारे संसार दा स्वामी है। पत होता दा मतलब, पत दा मतलब पति स्वामी। वो सारे जगत दा सारे संसार दा सारी सृष्टि दा स्वामी जदों सी और वो निर्मल ते निर्मल सी पवित्र ते पवित्र सी ओही सी। ये सारी अष्टपदी विच उस वेले का ही जिक्र हो रहा जदों संसार नहीं सी, सृष्टि नहीं सी, कला परमात्मा ही परमात्मा सी, परमेश्वर ही परमेश्वर सी। उस वेले की गल हो रही उरे बड़ी विस्मादी अष्टपदी है। विस्माद दे रंग दे विच रंग दिंदी है। बड़े अलौकिक जे वचन ने सारे वचन गुरु अर्जन देव साहब दे, बड़े आश्चर्य वाले हैरानी कर देण वाले कि जिस वेले वो निर्मल तो निर्मल संसार दा पति ही सी, ओही निर्मल सी, ओही पवित्र सी, ओदे तो बिना होर कोई नहीं सी।
तह बिन मैल कहो क्या होता।
कहंदे परमात्मा जे कोई है ही नहीं तो मैल होनी सी। पैड़ा तो मनुख हुंदा है, जीव हुंदा है, परमात्मा ते निर्मल तो निर्मल है। जदों वो निर्मल तो निर्मल स्वामी सी ते फिर मैल किसदी होनी सी, फिर मैल किसदी। जदों संसार बनिया, संसार दे जीव बने, संसार दे जीव मैले होए मलीन होए, हुण जिहड़ा मैला हुंदा उहनूं धोणा भी पैंदा। कपड़ा मैला हो जाए उहनूं धोईदा ना, शरीर मैला हो जाए उहनूं धोईदा, मन भी मैला हो जाए तो उहनूं भी धोणा चाहीदा ना। मन भी मैला हो जाए तो उहनूं भी धोणा पैंदा। जिहड़ियां चीज़ां मुड़ के फिर मैलियां हुंदियां ने उहनां नूं असीं बार बार धोने। शरीर मैला हो जांदा दुबारा इहनूं फिर धोईदा, कपड़ा मैला हो जांदा दुबारा इहनूं फिर धोईदा, पर जिहड़ा मन एक बारी धोईए ते मुड़ के मैला हुंदा ही नहीं, उहनूं कदे धोण दा यतन ही नहीं करदे। उस मन नूं धोण दा कदे यतन नहीं करदे। कहते जदों निर्मल तो निर्मल पुरख पति परमात्मा ही सी, उहदे तो बिना कोई दूजा है ही नहीं सी, ते फिर किस दी मैल धोनी सी, किहदी मलीनता निवृत करनी सी, यानी कि कोई है ही नहीं सी जिहदी मैल धोंदे। परमात्मा ही परमात्मा सी, परमेश्वर ही परमेश्वर है, उह तां निर्मल तो निर्मल है, पवित्र तो पवित्र है, ते फिर उहदे तो बिना कोई दूजा नहीं। तो कहो क्या धोता, फिर दसो केदी मैल धोनी सी, किस दी मैल नू निवृत करना सी।
जह निरंजन निरंकार निर्वाण।
जिथे निरंजन, निरंजन दा मतलब है माया दी कालख तो रहत। निरंजन, अंजन नाम है कालख दा, निर नाम है रहत दा। परमात्मा माया दी कालख तो रहत, उनू माया दी कालख नहीं लगदी, इस करके उनू कहंदे ने निरंजन। बड़ा प्यारा शब्द है निरंजन, माया दी कालख तो रह। जदों निरंजन सी अगोचर इंद्रिया तो रह, ते फिर महाराज सच्ची पातशाह जी कहंदे ने फिर वो निरंजन सी निरंकार निर्वाण। निरंकार आकार तो रह और निर्वाण आदतां तो रह। परमात्मा नूं कोई आदत नहीं है। निर्वाण कहिंदे ने जिहनूं कोई आदत ना होवे, आदतां तो रहत होवे। सानूं आदत है खाण दी, खाण तो बिना असीं नहीं रह सकदे। सानूं आदत है सौण दी, सौण बिना असीं नहीं रह सकदे। सानूं आदत है बोलण दी, बोले बिना असीं नहीं रह सकदे। सानूं आदत है सुणन दी, सुणे बिना असीं नहीं रह सकदे। आदतां ने ना सानूं, किसी नूं बहुता खाण दी आदत, किसी नूं बहुता सौण दी आदत, किसी नूं बहुता बोलण दी आदत,
ਕਿਸੇ ਨੂੰ ਤੁਰਨ ਫਿਰਨ ਦੀ ਆਦਤ, ਕਿਸੇ ਨੂੰ ਆਦਤ ਹੁੰਦੀ ਵੀ ਇੱਕੋ ਥਾਂ ਤੇ ਬੈਠੇ ਰਹੀਏ, ਜਾਈਏ ਨਾ ਕਿਸੇ, ਪਰ ਪਰਮਾਤਮਾ ਨੂੰ ਕੋਈ ਆਦਤ ਨਹੀਂ ਹੈ, ਉਹਨੂੰ ਕੋਈ ਆਦਤ ਨਹੀਂ, ਇਸ ਕਰਕੇ ਉਹਨੂੰ ਕਹਿੰਦੇ ਨੇ ਨਿਰਵਾਣ। ਉਹਨੂੰ ਕੋਈ ਆਦਤ ਨਹੀਂ ਹੈ, ਉਹ ਸਾਰੀਆਂ ਆਦਤਾਂ ਤੋਂ ਰਹਿਤ ਹੈ, ਸਾਰੀਆਂ ਆਦਤਾਂ ਤੋਂ ਨਿਰਾਲਾ ਹੈ।
ਤਹਿ ਕੌਣ ਕੋ ਮਾਨ ਕੌਣ ਅਭਿਮਾਨ।
ਕਹਿੰਦੇ ਜੇ ਕੋਈ ਹੈ ਹੀ ਨਹੀਂ ਸੀ ਉਸ ਵੇਲੇ ਤੇ ਫਿਰ ਉਹਨੂੰ ਉਸ ਸਮੇਂ ਕਿਹਨੂੰ ਮਾਣ ਹੋਣਾ ਸੀ ਤੇ ਕਿਹਨੂੰ ਹੰਕਾਰ ਹੋਣਾ ਸੀ, ਮਾਣ ਕਿਹਨੂੰ ਤੇ ਅਭਿਮਾਨ ਹੰਕਾਰ ਕਿਹਨੂੰ। ਜੀਵ ਹੁੰਦੇ ਤੇ ਉਹਨਾਂ ਨੂੰ ਮਾਣ ਹੰਕਾਰ ਹੁੰਦਾ ਨਾ, ਜੀਵ ਤੇ ਹੈ ਹੀ ਨਹੀਂ ਸੀ, ਹੈ ਹੀ ਉਹ ਪ੍ਰਮਾਤਮਾ ਨਿਰੰਜਨ ਨਿਰੰਕਾਰ ਨਿਰਵਾਣ ਉਹੀ ਸੀ, ਉਹਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਸੀ, ਤੇ ਫਿਰ ਹੰਕਾਰ ਕਿਹਨੂੰ ਹੋਣਾ ਸੀ ਤੇ ਮਾਣ ਕਿਹਨੂੰ ਹੋਣਾ ਸੀ, ਫਿਰ ਕਿਸ ਨੂੰ ਮਾਣ ਤੇ ਕਿਸ ਨੂੰ ਹੰਕਾਰ। ਇਹ ਵੀ ਖਾਲਸਾ ਜੀ ਇੱਕ ਅਵਸਥਾ ਹੈ ਜਦੋਂ ਬ੍ਰਹਮ ਗਿਆਨ ਵਿੱਚ ਸੁਰਤ ਟਿਕ ਜਾਂਦੀ ਹੈ, ਨਿਰੰਕਾਰ ਦੇ ਚਰਨਾਂ ਵਿੱਚ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਹੈ, ਤੇ ਉੱਥੇ ਪਹੁੰਚਿਆ ਹੋਇਆ ਗੁਰਮੁਖ ਵੀ ਮਾਣ ਤੇ ਅਭਿਮਾਨ ਤੋਂ ਰਹਿਤ ਹੋ ਜਾਂਦਾ, ਉਹਨੂੰ ਵੀ ਮਾਣ ਅਭਿਮਾਨ ਨਹੀਂ ਰਹਿੰਦਾ, ਨਾ ਮਾਣ ਨਾ ਹੰਕਾਰ, ਕਿਉਂਕਿ ਉਹ ਬ੍ਰਹਮਾਕਾਰ ਬਿਰਤੀ ਚ ਚਲਾ ਗਿਆ। ਜਦੋਂ ਕੇਵਲ ਬ੍ਰਹਮ ਸੀ ਉਦੋਂ ਵੀ ਮਾਣ ਹੰਕਾਰ ਨਹੀਂ ਸੀ, ਤੇ ਅਭਿਆਸ ਕਰਦਿਆਂ ਗੁਰਮੁਖ ਜਦੋਂ ਕੇਵਲ ਬ੍ਰਹਮ ਰੂਪ ਹੀ ਹੋ ਜਾਂਦਾ, ਉੱਥੇ ਵੀ ਫਿਰ ਮਾਣ ਅਭਿਮਾਨ ਨਹੀਂ ਰਹਿੰਦਾ। ਮਾਣ ਅਭਿਮਾਨ ਦਾ ਪੱਧਰ ਉੱਥੇ ਤੱਕ ਹੀ ਹੈ ਜਦੋਂ ਤੱਕ ਸਾਡੀ ਅੰਦਰ ਬਿਰਤੀ ਬ੍ਰਹਮਾਕਾਰ ਨਹੀਂ ਬਣੀ, ਜਦੋਂ ਤੱਕ ਅਸੀਂ ਆਪਣੇ ਆਪ ਨੂੰ ਮਨੁੱਖ ਮੰਨੀ ਬੈਠੇ ਹਾਂ, ਜੀਵ ਮੰਨੀ ਬੈਠੇ ਹਾਂ, ਉਦੋਂ ਤੱਕ ਸਾਡੇ ਅੰਦਰ ਮਾਣ ਵੀ ਹੈ, ਉਦੋਂ ਤੱਕ ਸਾਡੇ ਅੰਦਰ ਅਭਿਮਾਨ ਵੀ ਹੈ। ਜਦੋਂ ਆਪਣੀ ਹੋਂਦ ਨੂੰ ਖਤਮ ਹੀ ਕਰ ਦਿਓ, ਸਮਝ ਲਓ ਕਿ ਮੈਂ ਰਾਮ ਦੀ ਅੰਸ਼ ਹੀ ਹਾਂ, ਪਰਮਾਤਮਾ ਦਾ ਹੀ ਸਰੂਪ ਹਾਂ, ਤੇ ਫਿਰ ਉੱਥੇ ਨਾ ਮਾਣ ਤੇ ਨਾ ਅਭਿਮਾਨ, ਨਾ ਮਾਣ ਤੇ ਨਾ ਅਭਿਮਾਨ। ਤੇ ਜਦੋਂ ਤੱਕ ਜੀਵ ਦੇ ਅੰਦਰ ਜੀਵ ਭਾਵ ਹੈ, ਉਦੋਂ ਕਰੋ ਮਾਣ ਕਰੋ ਅਭਿਮਾਨਾ ਬੋਲੋ, ਉਦੋਂ ਤੱਕ ਇਹ ਬਿਰਤੀ ਪ੍ਰਭੂ ਮੈਂ ਮਾਣ ਵੀ ਕਰਦਾ ਤੇ ਬੋਲਦਾ ਵੀ ਬੜਾ ਹੰਕਾਰ ਵਿੱਚ ਹਾਂ, ਹਉਮੈ ਵਿੱਚ ਬੋਲਦਾ, ਉਦੋਂ ਫਿਰ ਸਭ ਕੁਝ ਹਉਮੈ ਵਿੱਚ ਹੀ ਹੈ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਸਭ ਕੁਝ ਹਉਮੈ ਵਿੱਚ ਹੀ ਹੈ, ਮੈਂ ਮੇਰੀ ਵਿੱਚ ਹੀ ਹੈ, ਖਾਣਾ ਪੀਣਾ ਹੱਸਣਾ ਸੌਣਾ ਸਭ ਹਉਮੈ ਵਿੱਚ ਹੀ ਹੈ। ਜਦੋਂ ਨਿਰੰਕਾਰ ਨਿਰੰਜਨ ਤੇ ਨਿਰਵਾਣ ਪ੍ਰਮਾਤਮਾ ਹੀ ਪ੍ਰਮਾਤਮਾ ਸੀ, ਉਦੋਂ ਨਾ ਮਾਣ ਸੀ ਨਾ ਅਭਿਮਾਨ ਸੀ, ਦੱਸੋ ਕਿਹਨੂੰ ਮਾਣ ਹੋਣਾ ਸੀ ਤੇ ਕਿਸ ਨੂੰ ਅਭਿਮਾਨ ਹੋਣਾ ਸੀ।
ਜਹਿ ਸਰੂਪ ਕੇਵਲ ਜਗਦੀਸ,
ਜਦੋਂ ਕੇਵਲ ਉਸ ਜਗਤ ਦੇ ਈਸ਼ਵਰ ਪ੍ਰਮਾਤਮਾ ਦਾ ਹੀ ਸਰੂਪ ਸੀ, ਉਹੀ ਉਹੀ ਸੀ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਸੀ, ਜਗਤ ਦੇ ਈਸ਼ਵਰ ਪ੍ਰਮਾਤਮਾ ਦਾ ਹੀ ਸਰੂਪ। ਜਗਦੀਸ਼ ਦਾ ਮਤਲਬ ਜਗਤ ਦਾ ਈਸ਼ਵਰ, ਸਾਰੇ ਜਗਤ ਦਾ ਸਵਾਮੀ, ਸਾਰੇ ਜਗਤ ਦਾ ਨਾਥ, ਸਾਰੇ ਜਗਤ ਦਾ ਮਾਲਕ, ਉਹਨੂੰ ਕਹਿੰਦੇ ਨੇ ਜਗਦੀਸ਼, ਜਗਤ ਈਸ਼, ਜਗਤ ਦਾ ਈਸ਼ਵਰ। ਜਦੋਂ ਕੇਵਲ ਇੱਕ ਜਗਤ ਦਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਹੀ ਸੀ, ਉਹਦੇ ਬਿਨਾਂ ਕੋਈ ਦੂਜਾ ਹੈ, ਜਹਿ ਸਰੂਪ ਕੇਵਲ ਜਗਦੀਸ਼, ਜਦੋਂ ਉਸੇ ਦਾ ਸਰੂਪ ਸੀ, ਕੇਵਲ ਜਗਤ ਦੇ ਈਸ਼ਵਰ ਦਾ ਹੀ ਸਰੂਪ ਸੀ।
ਤਹਿ ਛਲ ਛਿਦਰ ਲਗਤ ਕਹੋ ਕੀਸ,
ਦੱਸੋ ਫਿਰ ਉਦੋਂ ਕਿਹਨੂੰ ਕਪਟ ਛਲ ਲੱਗਣਾ ਸੀ ਤੇ ਕਿਹਨੂੰ ਛਿਦਰ ਲੱਗਣੇ ਸੀ, ਛਿਦਰ ਦਾ ਮਤਲਬ ਪਾਪ ਕਿਹਨੂੰ ਲੱਗਣੇ ਸੀ, ਛਿਦਰ ਨਾਮ ਪਾਪ ਕਰਮਾਂ ਦਾ ਹੈ, ਪਾਪ ਕਰਮ ਕਿਹਨੂੰ ਲੱਗਣੇ ਸਨ, ਲਗਤ ਕਹੋ ਕੀਸ, ਜਦੋਂ ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ ਸੀ ਹੋਰ, ਤੇ ਫਿਰ ਪਾਪ ਕਿਹਨੂੰ ਲੱਗਣੇ ਸੀ, ਛਲ ਕਪਟ ਕਿਹਨੂੰ ਲੱਗਣਾ ਸੀ, ਛਲ ਕਪਟ ਤਾਂ ਬੰਦਿਆਂ ਨੂੰ ਲੱਗਦੇ ਨੇ, ਛਲ ਕਪਟ ਤਾਂ ਜੀਵਾਂ ਨੂੰ ਲੱਗਦੇ ਨੇ, ਪਾਪ ਤਾਂ ਜੀਵਾਂ ਨੂੰ ਲੱਗਦੇ ਨੇ, ਪਰਮਾਤਮਾ ਨੂੰ ਥੋੜੀ ਪਾਪ ਲੱਗਦਾ, ਪਰਮੇਸ਼ਰ ਥੋੜੀ ਪਾਪ ਕਰਮ ਦੇ ਵਿੱਚ ਆਉਂਦਾ, ਉਹਨੂੰ ਪਾਪ ਥੋੜੀ ਹੈ, ਉਹ ਤਾਂ ਪਾਪ ਤੋਂ ਰਹਿਤ ਹੈ। ਇਸ ਕਰਕੇ ਜਦੋਂ ਇੱਕ ਅਕਾਲ ਪੁਰਖ ਪਰਮਾਤਮਾ ਦਾ ਹੀ ਸਵਰੂਪ ਸੀ, ਫਿਰ ਦੱਸੋ ਕਿਸ ਨੂੰ ਛਲ ਕਪਟ, ਹੁਣ ਪਰਮਾਤਮਾ ਨੂੰ ਕੋਈ ਛਲ ਸਕਦਾ ਭਲਾ, ਨਾਲੇ ਉਦੋਂ ਕੋਈ ਹੈ ਹੀ ਨਹੀਂ ਸੀ ਦੂਜਾ ਜਿਹੜਾ ਛਲੇ, ਪਰਮਾਤਮਾ ਤੋਂ ਬਿਨਾਂ ਉਸ ਵਕਤ ਜਦੋਂ ਸੰਸਾਰ ਨਹੀਂ ਸੀ, ਪਰਮਾਤਮਾ ਹੀ ਪਰਮਾਤਮਾ ਸੀ, ਉਹਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਸੀ, ਫਿਰ ਉਹਨੂੰ ਛਲਣਾ ਕਿਹਨੇ ਸੀ, ਨਾਲੇ ਉਹਨੂੰ ਕੋਈ ਛਲ ਵੀ ਨਹੀਂ ਸਕਦਾ, ਜੇ ਹੋਵੇ ਵੀ ਤਾਂ ਵੀ ਨਹੀਂ ਛਲ ਸਕਦਾ, ਪਰ ਉਦੋਂ ਹੈ ਹੀ ਨਹੀਂ ਸੀ ਕੋਈ ਤੇ ਛਲਣਾ ਕਹਿੰਦੇ ਸੀ ਤੇ ਪਾਪ ਵੀ ਕਿਸ ਨੂੰ ਲੱਗਣੇ ਸਨ।
ਜੈ ਜੋਤ ਸਰੂਪੀ ਜੋਤ ਸੰਗ ਸਮਾਵੇ,
ਜਿੱਥੇ ਉਹ ਜੋਤ ਸਵਰੂਪੀ ਹੋ ਕੇ ਉਹਦੀ ਜੋਤ ਉਹਦੇ ਵਿੱਚ ਸਮਾਈ ਹੋਈ ਸੀ, ਉਹ ਜੋਤ ਸਰੂਪ ਸੀ ਔਰ ਉਹਦੀ ਜੋਤ ਉਸੇ ਵਿੱਚ ਹੀ ਸਮਾਈ ਹੋਈ ਸੀ। ਉਹਨੇ ਆਪਣੀ ਜੋਤ ਹਲੇ ਜੀਵਾਂ ਵਿੱਚ ਨਹੀਂ ਸੀ ਰੱਖੀ, ਸੰਸਾਰ ਨਹੀਂ ਸੀ ਬਣਾਇਆ, ਸ੍ਰਿਸ਼ਟੀ ਨਹੀਂ ਸੀ ਬਣਾਈ, ਉਹਦੀ ਜੋਤ ਉਸੇ ਵਿੱਚ ਹੀ ਸਮਾਈ ਹੋਈ। ਜੋਤ ਸਰੂਪ ਸੀ ਔਰ ਉਹਦੀ ਜੋਤ ਉਸੇ ਵਿੱਚ ਹੀ ਸਮਾਈ ਹੋਈ ਸੀ, ਉਹਦੀ ਜੋਤ ਉਹਦੇ ਤੋਂ ਹਾਲੇ ਵੱਖਰੀ ਨਹੀਂ ਸੀ ਹੋਈ। ਉਹਨੇ ਆਪਣੀ ਜੋਤ ਹਲੇ ਸੰਸਾਰ ਚ ਨਹੀਂ ਸੀ ਰੱਖੀ, ਜੀਵਾਂ ਵਿੱਚ ਨਹੀਂ ਸੀ ਰੱਖੀ, ਸਰੀਰਾਂ ਵਿੱਚ ਨਹੀਂ ਸੀ ਰੱਖੀ, ਕਿਉਂਕਿ ਸੰਸਾਰ ਬਣਾਇਆ ਹੀ ਨਹੀਂ ਸੀ। ਉਹਦੀ ਜੋਤ ਉਹ ਜਿਸ ਵਕਤ ਉਸੇ ਵਿੱਚ ਹੀ ਸਮਾਈ ਹੋਈ ਸੀ।
ਤਹਿ ਕਿਸੇ ਭੁੱਖ ਕਵਨ ਤ੍ਰਿਪਤ ਆਵੇ,
ਕਹਿੰਦੇ ਦੱਸੋ ਉਦੋਂ ਕਿਹਨੂੰ ਭੁੱਖ ਲੱਗਣੀ ਸੀ ਤੇ ਕਿਹਨੇ ਰੱਜਣਾ ਸੀ, ਭੁੱਖ ਕਿਹਨੂੰ ਲੱਗਣੀ ਸੀ ਤੇ ਰੱਜਣਾ ਕਿਹਨੇ ਸੀ, ਤ੍ਰਿਪਤਾਵੇ ਤ੍ਰਿਪਤਾਉਣਾ ਕਿਹਨੂੰ ਸੀ, ਰਜਾਉਣਾ ਕਿਹਨੂੰ ਸੀ ਤੇ ਭੁੱਖ ਕਿਹਨੂੰ ਲੱਗਣੀ ਸੀ। ਕਹਿੰਦੇ ਉਹਨੂੰ ਨਾ ਭੁੱਖ ਲੱਗਦੀ ਹੈ ਨਾ ਰਜੇਵਾ ਹੁੰਦਾ, ਉਹ ਤਾਂ ਸਦਾ ਇੱਕੋ ਰਸ ਇੱਕ ਆਨੰਦ ਵਿੱਚ ਹੀ ਰਹਿੰਦਾ ਹੈ।
ਕਰਨ ਕਰਾਵਨ ਕਰਨ ਹਾਰ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਨ ਵਾਲਾ ਹੈ, ਫਿਰ ਕਰਾਉਣ ਵਾਲਾ ਹੈ ਤੇ ਫਿਰ ਕਰਨ ਵਾਲਾ ਵੀ ਆਪ ਹੀ ਹੈ। ਕਰਨ ਵਾਲਾ ਵੀ ਆਪ ਹੈ, ਕਰਾਉਣ ਵਾਲਾ ਵੀ ਆਪ ਹੈ ਤੇ ਕਰਨੇ ਹਾਰ ਵੀ ਵਾਹਿਗੁਰੂ ਪਰਮੇਸ਼ਰ ਆਪ ਹੈ।
ਨਾਨਕ ਕਰਤੇ ਕਾ ਨਹੀਂ ਸੁਮਾਰ,
ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਸ ਕਰਤਾ ਪੁਰਖ ਪਰਮਾਤਮਾ ਦਾ ਸੁਮਾਰ ਹੀ ਨਹੀਂ ਹੈ। ਸੁਮਾਰ ਦਾ ਮਤਲਬ ਅੰਤ ਕੋਈ ਨਹੀਂ ਹੈ, ਉਹਦਾ ਸੁਮਾਰ ਹੀ ਕੋਈ ਨਹੀਂ। ਇਸ ਕਰਕੇ ਕਹਿੰਦੇ ਨੇ ਬੇਸੁਮਾਰ ਬੇਅੰਤ ਸੁਆਮੀ, ਹੇ ਪ੍ਰਭੂ ਤੂੰ ਸ਼ੁਮਾਰ ਤੋਂ ਬੇਰਹਿਤ ਹੈ, ਤੇਰਾ ਕੋਈ ਸ਼ੁਮਾਰ ਨਹੀਂ ਹੈ, ਉਹ ਸ਼ੁਮਾਰ ਤੋਂ ਰਹਿਤ ਹੈ, ਉਹਦਾ ਕੋਈ ਸ਼ੁਮਾਰ ਨਹੀਂ ਹੈ।
ਜਦ ਆਪਣੀ ਸੋਭਾ ਆਪਣ ਸੰਗ ਬਣਾਈ,
ਜਦੋਂ ਪਰਮਾਤਮਾ ਨੇ ਆਪਣੀ ਸੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ, ਕੋਈ ਦੂਜਾ ਉਹਦੀ ਸੋਭਾ ਕਰਨ ਵਾਲਾ ਨਹੀਂ ਸੀ, ਕੋਈ ਹੈ ਹੀ ਨਹੀਂ ਸੀ ਦੂਜਾ, ਉਹ ਆਪ ਹੀ ਆਪ ਸੀ ਤੇ ਉਹਨੇ ਆਪਣੀ ਸੋਭਾ ਆਪਣੇ ਨਾਲ ਆਪ ਹੀ ਬਣਾਈ ਹੋਈ ਸੀ। ਆਪਣੇ ਨਾਲ ਆਪਣੀ ਸੋਭਾ ਜਿਸ ਵੇਲੇ ਵਾਹਿਗੁਰੂ ਨੇ ਪਰਮੇਸ਼ਰ ਨੇ ਆਪ ਹੀ ਬਣਾਈ ਹੋਈ ਸੀ।
ਤਵ ਕਵਨ ਮਾਏ ਬਾਪ ਮਿੱਤਰ ਸੁੱਤ ਭਾਈ,
ਫਿਰ ਉਸ ਵੇਲੇ ਕਿਹੜਾ ਕੋਈ ਉਹਦਾ ਮਾਂ ਸੀ, ਬਾਪ ਸੀ, ਮਿੱਤਰ ਸੀ, ਪੁੱਤਰ ਸੀ, ਭਾਈ ਸੀ, ਕੋਈ ਨਹੀਂ ਸੀ। ਹੁਣ ਪਰਮਾਤਮਾ ਆਪ ਹੀ ਆਪ ਹੈ, ਉਹਨੇ ਆਪਣੀ ਸੋਭਾ ਆਪ ਹੀ ਬਣਾਈ ਹੈ, ਇਸ ਕਰਕੇ ਨਾ ਉਹਦਾ ਕੋਈ ਮਾਂ ਹੈ, ਨਾ ਉਹਦੀ ਕੋਈ ਉਹਦਾ ਕੋਈ ਬਾਪ ਹੈ, ਨਾ ਕੋਈ ਉਹਦਾ ਮਿੱਤਰ ਹੈ, ਨਾ ਕੋਈ ਉਹਦਾ ਪੁੱਤਰ ਹੈ, ਨਾ ਕੋਈ ਉਹਦਾ ਭਾਈ। ਉਹ ਆਪਣੀ ਸੋਭਾ ਆਪ ਹੀ ਬਣਾਉਣ ਵਾਲਾ ਹੈ। ਮਾਂ ਬਾਪ ਕਰਕੇ ਵੀ ਸੋਭਾ ਹੁੰਦੀ ਹੈ, ਪੁੱਤਰਾਂ ਕਰਕੇ ਵੀ ਸੋਭਾ ਹੁੰਦੀ ਹੈ, ਮਿੱਤਰਾਂ ਕਰਕੇ ਵੀ ਸੋਭਾ ਹੁੰਦੀ ਹੈ, ਭਾਈਆਂ ਕਰਕੇ ਵੀ ਸੋਭਾ ਹੁੰਦੀ ਹੈ। ਪਰ ਪਰਮਾਤਮਾ ਨੂੰ ਇਹਨਾਂ ਨਾ ਮਿੱਤਰਾਂ ਦੀ ਸੋਭਾ ਦੀ ਲੋੜ ਸੀ, ਨਾ ਪੁੱਤਰਾਂ ਦੀ, ਨਾ ਮਾਂ ਬਾਪ ਦੀ, ਨਾ ਭਰਾਵਾਂ ਦੀ, ਉਹਦੀ ਸੋਭਾ ਦੇ ਉਹਨੇ ਆਪਣੇ ਆਪ ਹੀ ਬਣਾਈ ਹੋਈ। ਇਸ ਕਰਕੇ ਕੌਣ ਉਦੋਂ ਮਾਂ ਸੀ, ਕੌਣ ਬਾਪ ਸੀ, ਕੌਣ ਪਿੱਤਰ ਮਿੱਤਰ ਤੇ ਕੌਣ ਪੁੱਤਰ ਤੇ ਭਾਈ ਸੀ।
ਜਹ ਸਰਬ ਕਲਾ ਆਪ ਹੈ ਪਰਵੀਨ,
ਜਦੋਂ ਸਰਬ ਕਲਾ ਆਪ ਹੀ ਪਰਵੀਨ ਸਿਆਣਾ ਸੀ। ਪਰਵੀਨ ਦਾ ਮਤਲਬ ਸਿਆਣਾ, ਸੂਝਵਾਨ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ, ਉਹਨੂੰ ਕਹਿੰਦੇ ਨੇ ਪਰਵੀਨ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਪਰਵੀਨ ਸੀ ਔਰ ਸਰਬ ਕਲਾ ਸੰਪੂਰਨ, ਸਾਰੀਆਂ ਕਲਾਵਾਂ ਉਹਦੇ ਵਿੱਚ, ਸਰਬ ਕਲਾ ਸਮਰੱਥ ਹੈ ਵਾਹਿਗੁਰੂ, ਸਰਬ ਕਲਾ ਸਮਰੱਥ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਉਹ ਸਰਬ ਕਲਾ ਸਮਰੱਥ ਵਾਹਿਗੁਰੂ ਨੂੰ ਮੇਰੀ ਡੰਡੌਤ ਹੈ, ਵੰਦਨਾ ਹੈ, ਨਮਸਕਾਰ ਹੈ। ਇੱਥੇ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਸਰਬ ਕਲਾ ਤੇ ਆਪ ਹੀ ਪ੍ਰਵੀਨ ਹੈ,
ਤਹਿ ਵੇਦ ਕਤੇਵ ਕਹਾਂ ਕਉ ਚੀਨ,
ਉਦੋਂ ਹਿੰਦੂ ਧਰਮ ਦੇ ਜਿਹੜੇ ਵੇਦ ਨੇ ਉਹ ਪਰਮਾਤਮਾ ਨੂੰ ਨਹੀਂ ਸੀ ਜਾਣਦੇ। ਵੇਦ ਬਾਅਦ ਚ ਬਣੇ, ਸੰਸਾਰ ਬਣਿਆ ਤੇ ਵੇਦ ਬਣੇ, ਪਰਮਾਤਮਾ ਜਦੋਂ ਸੀ ਉਦੋਂ ਵੇਦ ਕਿੱਥੇ ਸੀ? ਕਹਿੰਦੇ ਉਦੋਂ ਵੇਦ ਨਹੀਂ ਸੀ ਜਾਣਦੇ ਪਰਮਾਤਮਾ ਨੂੰ, ਮੁਸਲਮਾਨਾਂ ਦੀਆਂ ਕਿਤੇਬਾਂ ਹੁੰਦੀਆਂ ਨੇ। ਕਹਿੰਦੇ ਜਿਹੜੇ ਵੇਦ ਫਿਰ ਮੁਸਲਮਾਨਾਂ ਦੇ ਜਿਹੜੇ ਕਿਤੇਬ ਨੇ, ਕਹਾਂ ਕੂ ਚੀਨ, ਕਿੱਥੇ ਉਹ ਜਾਣਦੇ ਸੀ ਪਰਮਾਤਮਾ ਨੂੰ? ਇਹ ਵੇਦ ਕਿਤੇਬ ਕਿੱਥੇ ਸੀ ਉਦੋਂ? ਹੈ ਹੀ ਨਹੀਂ ਸੀ। ਇਹਦਾ ਬਾਅਦ ਚ ਬਣੇ ਇਹ ਵੇਦ, ਇਹ ਕਿਤੇਬ, ਇਹ ਤਾਂ ਬਾਅਦ ਵਿੱਚ ਰਚੇ ਗਏ, ਦੇਵ ਕਿਰਤ ਨਹੀਂ, ਮਨੁੱਖਾਂ ਦੀ ਕਿਰਤ ਹੈ। ਵੇਦ ਵਿਆਸ ਨੇ ਵੇਦ ਰਚੇ, ਇਹ ਤਾਂ ਬਾਅਦ ਵਿੱਚ ਬਣਾਏ ਗਏ। ਇਸ ਕਰਕੇ ਜਦੋਂ ਪ੍ਰਮਾਤਮਾ ਹੀ ਅਕਾਲ ਪੁਰਖ ਹੀ ਆਪ ਪ੍ਰਵੀਨ ਸੀ ਸਰਬ ਕਲਾ, ਉਦੋਂ ਕਿਹੜਾ ਕੋਈ ਵੇਦ ਤੇ ਕਿਹੜੀ ਕੋਈ ਕਿਤੇਬ ਸੀ ਜਿਹੜੀ ਉਸ ਪ੍ਰਮਾਤਮਾ ਨੂੰ ਜਾਣ ਸਕਦੀ?
ਜਬ ਆਪਣ ਆਪ ਉਰ ਧਾਰੈ,
ਜਦੋਂ ਆਪ ਹੀ ਉਹਨੇ ਆਪਣੇ ਆਪ ਨੂੰ ਧਾਰਨ ਕੀਤਾ ਹੋਇਆ ਸੀ, ਉਹਨੇ ਆਪ ਹੀ ਆਪਣੇ ਆਪ ਨੂੰ ਧਾਰਨ ਕੀਤਾ ਹੋਇਆ ਸੀ, ਕੋਈ ਦੂਜਾ ਉਹਨੂੰ ਧਾਰਨ ਕਰਨ ਵਾਲਾ ਨਹੀਂ ਸੀ। ਪਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਜਦੋਂ ਧਾਰਨ ਕੀਤਾ ਹੋਇਆ ਸੀ,
ਤੋ ਸਗਨ ਅਪਸਗਨ ਕਹਾ ਵਿਚਾਰ,
ਫਿਰ ਉੱਥੇ ਸ਼ਗਨਾਂ ਤੇ ਅਪਸਗਨਾਂ ਦੀ ਵਿਚਾਰ ਕੀ ਹੋਣੀ ਸੀ? ਉੱਥੇ ਕਿਹੜਾ ਸ਼ਗਨ, ਕਿਹੜਾ ਅਪਸ਼ਗਨ? ਕਹਿੰਦੇ ਉੱਥੇ ਕੋਈ ਸ਼ਗਨ ਅਪਸ਼ਗਨ ਹੈ ਹੀ ਨਹੀਂ ਸੀ। ਜਦੋਂ ਉਹਨੇ ਆਪ ਹੀ ਸਭ ਕੁਝ ਆਪਣੇ ਆਪ ਧਾਰਨ ਕੀਤਾ ਹੋਇਆ, ਤੇ ਫਿਰ ਸਗਨ ਅਪਸਗਨ ਦਾ ਤੇ ਮਤਲਬ ਹੀ ਨਹੀਂ ਰਹਿ ਜਾਂਦਾ। ਜਦੋਂ ਇਹ ਬਿਰਤੀ ਬਣ ਜਾਂਦੀ ਹੈ ਗੁਰਮੁਖ ਦੀ ਕਿ ਪ੍ਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਫਿਰ ਸਗਨ ਅਪਸਗਨਾਂ ਦੀ ਤਾਂ ਗੱਲ ਹੀ ਨਹੀਂ ਰਹਿ ਜਾਂਦੀ। ਸਗਨ ਅਪਸਗਨ ਬੰਦਾ ਉਦੋਂ ਸਮਝਦਾ ਜਦੋਂ ਪ੍ਰਮਾਤਮਾ ਨੂੰ ਕਰਤਾ ਨਹੀਂ ਸਮਝਦਾ। ਇਹ ਸਮਝਦਾ ਵੀ ਸ਼ਾਇਦ ਇਹ ਗਧਾ ਹਿਣਕੇਗਾ ਤੇ ਮੇਰਾ ਮਾੜਾ ਹੋ ਜਾਏਗਾ, ਬਿੱਲੀ ਰਾਹ ਕੱਟੇਗੀ ਤੇ ਮੇਰਾ ਮਾੜਾ ਹੋ ਜਾਏਗਾ, ਏਦਾਂ ਸੋਚਦਾ ਵੀ ਇਹ ਮਾੜਾ ਸਗਨ ਹੈ। ਬਿੱਲੀ ਨੇ ਰਸਤਾ ਕੱਟ ਦਿੱਤਾ, ਉਹਨੇ ਤੇ ਵਿਚਾਰੀ ਨੇ ਜਾਣਾ ਹੀ ਹੈ ਜਿੱਧਰ ਜਾਣਾ ਸੀ। ਕਹਿੰਦਾ ਉਹਨੇ ਰਸਤਾ ਕੱਟ ਦਿੱਤਾ, ਹੁਣ ਬੜਾ ਮਾੜਾ ਹੋ ਗਿਆ। ਤੁਰਨ ਲੱਗਾ, ਨਿੱਥ ਮਾਰ ਦਿੱਤੀ, ਕਹਿੰਦਾ ਬੜਾ ਮਾੜਾ ਸ਼ਗਨ ਹੈ, ਇੱਕ ਹੋਰ ਮਾਰ ਤਾਂ ਹੁਣ ਜਾਵਾਂਗਾ। ਉਹ ਕਹਿੰਦਾ ਹੁਣ ਦੁਬਾਰਾ ਆਵੇਗੀ ਤੇ ਤਾਂ ਆਉਣਾ। ਏਦਾਂ ਦੀਆਂ ਗੱਲਾਂ ਕਰਦਾ। ਹੁਣ ਜਦੋਂ ਗੁਰਮੁਖ ਨਾਮ ਜਪਣ ਵਾਲਾ, ਉਹ ਕਹਿੰਦਾ ਹੈ ਹੀ ਇੱਕ ਪ੍ਰਮਾਤਮਾ, ਆਪ ਹੀ ਆਪਣੇ ਆਪ ਨੂੰ ਧਾਰਨ ਕਰੀ ਬੈਠਾ, ਤੇ ਫਿਰ ਕਿਹੜਾ ਸਗਨ ਤੇ ਕਿਹੜਾ ਅਪਸਗਨ, ਉਹਦੀ ਕਿਹੜੀ ਵਿਚਾਰ ਹੈ?
ਜਹੇ ਆਪਨ ਊਚ ਆਪਨ ਆਪ ਨੇਰਾ,
ਵਾਹਿਗੁਰੂ ਆਪ ਹੀ ਬੜਾ ਉੱਚੇ ਤੋਂ ਉੱਚਾ ਹੈ, ਔਰ ਨੇਰਾ ਕਹਿੰਦੇ ਨੇ ਨੀਵੇਂ ਨੂੰ, ਆਪ ਹੀ ਬੜਾ ਨੀਵਾਂ ਹੈ। ਨੀਵਾਂ ਵੀ ਆਪ ਹੈ ਤੇ ਉੱਚਾ ਵੀ ਆਪ ਹੈ, ਉੱਚੇ ਤੋਂ ਵੀ ਉੱਚਾ ਹੈ ਤੇ ਆਪ ਹੀ ਨੇਰੇ ਤੋਂ ਨੇਰਾ, ਯਾਨੀ ਕਿ ਨੀਵੇਂ ਤੋਂ ਨੀਵਾਂ ਵੀ ਹੋ ਰਿਹਾ।
ਤਹਿ ਕੌਣ ਠਾਕੁਰ ਕੌਣ ਕਹੀਏ ਚੇਰਾ,
ਜੇ ਉਹ ਆਪ ਹੀ ਉੱਚਾ ਤੇ ਆਪ ਹੀ ਨੀਵਾਂ, ਤੇ ਫਿਰ ਕਿਹਨੂੰ ਠਾਕੁਰ ਕਹੀਏ ਤੇ ਕਿਹਨੂੰ ਚੇਲਾ ਕਹੀਏ? ਫਿਰ ਚੇਲਾ ਕਿਹਨੂੰ ਕਹੀਏ ਤੇ ਠਾਕੁਰ ਕਿਹਨੂੰ ਕਹੀਏ? ਜੋ ਆਪ ਹੀ ਉੱਚਾ ਹੈ, ਆਪ ਹੀ ਨੀਵਾਂ। ਨੀਵੇਂ ਨੂੰ ਕਹਿੰਦੇ ਨੇ ਚੇਲਾ, ਤੇ ਜਿਹੜਾ ਉੱਚਾ ਹੁੰਦਾ ਉਹਨੂੰ ਕਹਿੰਦੇ ਨੇ ਠਾਕੁਰ। ਪਰ ਜੇ ਉਹ ਪ੍ਰਮਾਤਮਾ ਆਪ ਹੀ ਉੱਚਾ ਤੇ ਆਪ ਹੀ ਨੀਵਾਂ, ਤੇ ਫਿਰ ਕਿਹਨੂੰ ਚੇਲਾ ਕਹੀਏ ਤੇ ਕਿਹਨੂੰ ਠਾਕੁਰ ਕਹੀਏ? ਇਸ ਕਰਕੇ ਕੁਝ ਨਹੀਂ ਕਿਹਾ ਜਾ ਸਕਦਾ।
ਬਿਸਮਨ ਬਿਸਮਰ ਹੈ ਬਿਸਮਾਦ,
ਹੇ ਪ੍ਰਭੂ ਤੇਰੀ ਐਸੀ ਅਚਰਜ ਕਥਾ ਸੁਣ ਕੇ ਮੇਰਾ ਮਨ ਬਿਸਮਾਦ ਵਿੱਚ ਜਾ ਰਿਹਾ। ਬਿਸਮਨ ਬਿਸਮਨ ਪਰ ਬਿਸਮ ਬਿਸਮੀ ਹੋ ਰਹੀ ਹੈ ਖੇਡ, ਮੇਰਾ ਹਿਰਦਾ ਬਿਸਮਾਦ ਵਿੱਚ ਜਾ ਰਿਹਾ।
ਨਾਨਕ ਆਪਣੀ ਗਤ ਜਾਨ ਹੋ ਆਪ,
ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੇ ਪ੍ਰਭੂ ਤੂੰ ਆਪਣੀ ਗਤ ਆਪ ਜਾਣਦਾ ਹੈ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਹੇ ਪ੍ਰਭੂ ਜੀ, ਰੱਬ ਜੀ, ਤੁਸੀਂ ਆਪਣੀ ਗਤ ਆਪ ਹੀ ਜਾਣਦੇ ਹੋ। ਮਹਾਰਾਜ ਜੀ ਦਾ ਪਾਵਨ ਸ਼ਬਦ ਵਿਚਾਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ ਵਾਹੇ।